ਦੇ ਗੁਰਦੁਆਰੇ ਜੋ ਤਲਣ ਸਾਹਿਬ ਦੇ ਗੁਰਦੁਆਰੇ ਜੋ ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਤਲਣ ਸਾਹਿਬ ਦੇ ਗੁਰਦੁਆਰੇ
ਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਸਾਹਿਬ ਦੀਆਂ ਸੁੰਦਰ ਪਾਲਕੀਆਂ ਸੱਚਖੰਡ ਧਾਮ ਚ ਸਜਦੀਆਂ ਨੇ
ਸੱਚਖੰਡ ਧਾਮ ਚ ਸਜਦੀਆਂ ਨੇ ਸੱਚਖੰਡ ਧਾਮ ਚ ਸਜਦੀਆਂ ਨੇ
ਸਾਰਾ ਸਾਲ ਹੀ ਖੰਡ ਪਾਠਾਂ ਦੀਆਂ ਲੜੀਆਂ ਇੱਥੇ ਲੱਗਦੀਆਂ ਨੇ
ਲੜੀਆਂ ਇੱਥੇ ਲੱਗਦੀਆਂ ਨੇ ਲੜੀਆਂ ਇੱਥੇ ਲੱਗਦੀਆਂ ਨੇ
ਸੱਚਖੰਡ ਦੇ ਵਿੱਚ ਟੇਕ ਕੇ ਮੱਥਾ ਸੱਚਖੰਡ ਦੇ ਵਿੱਚ ਟੇਕ ਕੇ ਮੱਥਾ ਦਰਸ਼ਨ ਗੁਰਾਂ ਦਾ ਪਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਖੰਡ ਪਾਠ ਦਾ ਇਸ ਅਸਥਾਨ ਤੇ ਸੰਗ ਤੋਂ ਬੜਾ ਮਹੱਤਵ ਏ
ਸੰਗ ਤੋਂ ਬੜਾ ਮਹੱਤਵ ਏ ਸੰਗ ਤੋਂ ਬੜਾ ਮਹੱਤਵ ਏ
ਜਗ ਅਸ਼ਮੇਧ ਦਾ ਫਲ ਹੈ ਮਿਲਦਾ ਗੁਰੂ ਦੀ ਮਿਲਦੀ ਰਹਿਮਤ ਏ
ਗੁਰੂ ਦੀ ਮਿਲਦੀ ਰਹਿਮਤ ਏ ਗੁਰੂ ਦੀ ਮਿਲਦੀ ਰਹਿਮਤ ਏ
ਦਸਮਾ ਹਿੱਸਾ ਨੇਕ ਕਮਾਈ ਦਸਮਾ ਹਿੱਸਾ ਨੇਕ ਕਮਾਈ ਗੁਰੂ ਦੀ ਭੇਟ ਚੜਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਦੇਸ਼ ਵਿਦੇਸ਼ ਤੇ ਕੁੱਲ ਆਲਮ ਵਿੱਚ ਕਈ ਸ਼ਰਧਾਲੂ ਵਸਦੇ ਨੇ
ਕਈ ਸ਼ਰਧਾਲੂ ਵਸਦੇ ਨੇ ਕਈ ਸ਼ਰਧਾਲੂ ਵਸਦੇ ਨੇ
ਘਰ ਜਿਨ੍ਹਾਂ ਦੇ ਪਈਆਂ ਬਰਕਤਾਂ ਆਣ ਵਿਦੇਸ਼ੋਂ ਨੱਸਦੇ ਨੇ
ਆਣ ਵਿਦੇਸ਼ੋਂ ਨੱਸਦੇ ਨੇ ਆਣ ਵਿਦੇਸ਼ੋਂ ਨੱਸਦੇ ਨੇ
ਠੰਡੀਆਂ ਛਬੀਲਾਂ ਦੁੱਧ ਚਾਵਾਂ ਦੇ ਸੁੱਤੀਆਂ ਸ਼ਬੀਲਾ ਦੁੱਧ ਚਾਵਾਂ ਦੇ ਲੰਗਰ ਵੀ ਦਰ ਤੇ ਲਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਲਾਲ ਮਾਵਾਂ ਨੂੰ ਨਿਰਧਨ ਨੂੰ ਮਿਲਦਾ ਧਨ ਇੱਥੋਂ
ਨਿਰਧਨ ਨੂੰ ਮਿਲਦਾ ਧਨ ਇੱਥੋਂ ਨਿਰਧਨ ਨੂੰ ਮਿਲਦਾ ਧਨ ਇੱਥੋਂ
ਕੰਮ ਕਾਰ ਤੇ ਮਿਲਣ ਨੌਕਰੀਆਂ ਦੁਖੀ ਜਾਣ ਪਰ ਸਨ ਇੱਥੋਂ
ਦੁਖੀ ਜਾਣ ਪਰ ਸਨ ਇੱਥੋਂ ਦੁਖੀ ਜਾਣ ਪਰ ਸਨ ਇੱਥੋਂ
ਖਾਲੀ ਝੋਲੀਆਂ ਭਰ ਲੈ ਜਾਂਦੇ ਖਾਲੀ ਝੋਲੀਆਂ ਭਰ ਲੈ ਜਾਂਦੇ ਘਰ ਅਰਦਾਸ ਜੋ ਆਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਧੰਨ ਬਾਬਾ ਨੇ ਹਾਲ ਸਿੰਘ ਨੇ ਕਿਰਤ ਕਮਾਈ ਕੀਤੀ ਏ
ਕਿਰਤ ਕਮਾਈ ਕੀਤੀ ਏ ਕਿਰਤ ਕਮਾਈ ਕੀਤੀ ਏ
ਧੰਨ ਬਾਬਾ ਹਰਨਾਮ ਸਿੰਘ ਨੇ ਨਾਮ ਦੀ ਬੂਟੀ ਪੀਤੀ ਏ
ਨਾਮ ਦੀ ਬੂਟੀ ਪੀਤੀ ਏ ਨਾਮ ਦੀ ਬੂਟੀ ਪੀਤੀ ਏ
ਮਹਾਪੁਰਸ਼ ਸੱਚ ਖੰਡ ਦੇ ਵਿੱਚ ਮਹਾਪੁਰਸ਼ ਸੱਚ ਖੰਡ ਦੇ ਵਿੱਚੋਂ ਪਾਠਾਂ ਦੇ ਭੋਗ ਪਵਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਅਖੰਡ ਪਾਠ ਕਰਾਉਂਦੇ ਨੇ ਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ
ਕਲਣ ਸਾਹਿਬ ਦੇ ਗੁਰਦੁਆਰੇ ਜੋ ਕਲਣ ਸਾਹਿਬ ਦੇ ਗੁਰਦੁਆਰੇ ਜੋ
ਬਾਤ ਲੋਕ ਇਸ ਕਲ ਯੁਗ ਅੰਦਰ ਸਵਰਗ ਨਜ਼ਾਰਾ ਵੇਖ ਲਈਏ
ਸਵਰਗ ਨਜ਼ਾਰਾ ਵੇਖ ਲਈਏ ਸਵਰਗ ਨਜ਼ਾਰਾ ਵੇਖ ਲਈਏ
ਕੋਮਲ ਜਲੰਧਰੀ ਗੁਰੂ ਧਾਮ ਨੂੰ ਸਾਰੇ ਮੱਥਾ ਟੇਕ ਲਈਏ
ਸਾਰੇ ਮੱਥਾ ਟੇਕ ਲਈਏ ਸਾਰੇ ਮੱਥਾ ਟੇਕ
ਸ਼ਰਧਾ ਦੇ ਨਾਲ ਖੰਡ ਪਾਠਾਂ ਦੀ ਸ਼ਰਧਾ ਦੇ ਨਾਲ ਖੰਡ ਪਾਠਾਂ ਦੀ चंदन महमा गाउंदे ने ओ गुरु सिख ने गुरु दे प्यारे मन चिंदे आ फल पाउंदे ने
ललन साहिब दे गुरुद्वारे जो ललन साहिब दे गुरुद्वारे जो
अखंड पाठ कराउंदे ने ओ गुरु सिख ने गुरु दे प्यारे मन चिंदे आ फल पाउंदे ने
ललन साहिब दे गुरुद्वारे
गुरु प्यारियो ओ पवित्र थां ओ पवित्र धरती ओ पवित्र थां शहीदां दी जिथे अज उन्हां दी यादगार बनी है जिस यादगार नू जिस अस्थान नू शहीदां दे नाम नाल जाणिया जांदा है ਤਲਣ ਸਾਹਿਬ ਜਿੱਥੇ ਧੰਨ ਧੰਨ ਪੂਰਨ ਬ੍ਰਹਿਮ ਗਿਆਨੀ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਸਿਮਰਨ ਕੀਤਾ ਸੀ ਬੰਦਗੀ ਕੀਤੀ ਸੀ ਉਹ ਪਵਿੱਤਰ ਥਾਂ ਜਿਸ ਜਗ੍ਹਾ 'ਤੇ ਪੂਰਨ ਬ੍ਰਹਿਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਇੰਨੀ ਘੋਰ ਤਪੱਸਿਆ ਕੀਤੀ ਉਹ ਜਗ੍ਹਾ ਤਾਂ ਕੀ ਉਹ ਪਿੰਡ ਤਾਂ ਕੀ ਸਾਰਾ ਆਲਾ ਦੁਆਲਾ ਪਵਿੱਤਰ ਹੋ ਗਿਆ ਅਤੇ ਗੁਰੂ ਪਿਆਰਿਓ ਉਹਦੇ ਵਿੱਚ ਕਿੰਨੀਆਂ ਕੁ ਸਿਫਤਾਂ ਨੇ ਜਿਹੜਾ ਵੀ ਅੱਜ ਉਸ ਪਵਿੱਤਰ ਧਰਤੀ 'ਤੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦਾ ਹੈ ਨਾ ਉਹ ਮਨ ਚਿੰਦਿਆ ਫਲ ਪ੍ਰਾਪਤ ਕਰ ਲੈਂਦਾ ਉੱਥੇ ਲੋਕ ਅਰਦਾਸ ਕਰਦੇ ਨੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਕਿ ਮਹਾਰਾਜ ਸਾਡੀ ਆਹ ਇੱਛਾ ਆਹ ਬੇਨਤੀ ਹੈ ਪੂਰੀ ਕਰੋ ਅਸੀਂ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਵਾਂਗੇ ਅਤੇ ਗੁਰੂ ਪਿਆਰਿਓ ਜਾ ਕੇ ਵੇਖ ਲਓ ਹਮੇਸ਼ਾ ਹੀ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਨੇ ਸਾਰਾ ਸਾਲ ਕਿਉਂ ਚੱਲਦੀਆਂ ਨੇ ਜੇ ਗੁਰੂ ਦੇ ਪਿਆਰਿਆਂ ਦੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਨੇ ਤਾਂ ਹੀ ਚੱਲਦੀਆਂ ਨੇ ਨਾ ਅਤੇ ਗੁਰੂ ਪਿਆਰਿਓ ਧੰਨ ਧੰਨ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ ਬਈ ਕੋਈ ਵੀ ਇਨਸਾਨ ਜਨਮ ਨਾਲ ਛੋਟਾ ਜਾਂ ਵੱਡਾ ਨਹੀਂ ਹੋ ਜਾਂਦਾ ਸਗੋਂ ਆਪਣੇ ਕਰਮਾਂ ਨਾਲ ਛੋਟਾ ਜਾਂ ਵੱਡਾ ਬਣਦਾ ਅਤੇ ਗੁਰੂ ਪਿਆਰਿਓ ਬਾਬਾ ਜੀ ਆਖਿਆ ਕਰਦੇ ਸਨ ਬਈ ਹੰਕਾਰ ਨੂੰ ਤਿਆਗਣ ਦੀ ਲੋੜ ਹੈ ਹੰਕਾਰ ਨੂੰ ਤਿਆਗਿਆ ਜਾਵੇ ਮਨੁੱਖ ਬੜਾ ਚੰਗਾ ਲੱਗਦਾ ਉਹਦੇ ਵਿੱਚ ਨਿਮਰਤਾ ਆ ਜਾਵੇ ਅਤੇ ਸਾਰਿਆਂ ਨੂੰ ਚੰਗਾ ਲੱਗਦਾ ਅਤੇ ਗੁਰੂ ਪਿਆਰਿਓ ਕ੍ਰੋਧ ਨੂੰ ਤਿਆਗਣ ਕਰਕੇ ਮਨੁੱਖ ਨੂੰ ਸੋਚ ਨਹੀਂ ਕਰਨੀ ਪੈਂਦੀ ਕਿਉਂਕਿ ਜਦੋਂ ਬੰਦਾ ਕ੍ਰੋਧ ਵਿੱਚ ਆ ਜਾਂਦਾ ਹੈ ਕੁਝ ਸੋਚਦਾ ਨਹੀਂ ਇਸ ਤਰ੍ਹਾਂ ਦੇ ਉਪਦੇਸ਼ ਦਿਆ ਕਰਦੇ ਸਨ ਧੰਨ ਧੰਨ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਅਤੇ ਗੁਰੂ ਪਿਆਰਿਓ ਉਹਨਾਂ ਦੇ ਜੀਵਨ ਦੀਆਂ ਕੁਝ ਐਸੀਆਂ ਨਸੀਹਤਾਂ ਉਹ ਸੰਗਤਾਂ ਨੂੰ ਦਿਆ ਕਰਦੇ ਸਨ ਆਖਿਆ ਕਰਦੇ ਸਨ ਬਈ ਉਸ ਪਰਮਾਤਮਾ 'ਤੇ ਵਿਸ਼ਵਾਸ ਕਰਨ ਨਾਲ ਬੰਦਾ ਸਿਆਣਾ ਬਣ ਜਾਂਦਾ ਉਸ ਪ੍ਰਭੂ 'ਤੇ ਭਰੋਸਾ ਕਰਨ ਨਾਲ ਬੰਦੇ ਵਿੱਚ ਸਿਆਣਪ ਆ ਜਾਂਦੀ ਹੈ ਅਤੇ ਗੁਰੂ ਪਿਆਰਿਓ ਆਖਿਆ ਕਰਦੇ ਸਨ ਵੀ ਹਮੇਸ਼ਾ ਗਰੀਬਾਂ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਦੁਖੀਆਂ ਦੀ ਸੇਵਾ ਕਰਿਆ ਕਰੋ ਅਤੇ ਗੁਰੂ ਪਿਆਰਿਓ ਉਹ ਆਖਿਆ ਕਰਦੇ ਸਨ ਵੀ ਕਦੀ ਵੀ ਸੌਂ ਨਾ ਖਾਓ ਅਤੇ ਨਾ ਹੀ ਕਦੀ ਕਿਸੇ ਨਾਲ ਝੂਠਾ ਵਾਅਦਾ ਕਰੋ ਹਰ ਗੱਲ ਸੋਚ ਕੇ ਕਰੋ ਘੱਟ ਬੋਲਣ ਨਾਲ ਇਨਸਾਨ ਸਦਾ ਹੀ ਜ਼ਿਆਦਾ ਸਿੱਖਦਾ ਜਦੋਂ ਦੂਸਰਿਆਂ ਨੂੰ ਸੁਣਦਾ ਅਤੇ ਉਹ ਸਿਆਣਾ ਹੋ ਜਾਂਦਾ ਇਸ ਤਰ੍ਹਾਂ ਦੇ ਉਪਦੇਸ਼ ਦਿਆ ਕਰਦੇ ਸਨ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਅਤੇ ਗੁਰੂ ਪਿਆਰਿਓ। ਉਹਨਾਂ ਦੇ ਜੀਵਨ ਦੀਆਂ ਕਈ ਐਸੀਆਂ ਘਟਨਾਵਾਂ ਆਉਂਦੀਆਂ ਨੇ, ਕਈ ਐਸੀਆਂ ਸਾਖੀਆਂ ਆਉਂਦੀਆਂ ਨੇ। ਇੱਕ ਵੇਰਾਂ ਦੀ ਗੱਲ ਹੈ, ਇੱਕ ਵੇਰਾਂ ਦਾ ਵਾਕਿਆ ਹੈ, ਇੱਕ ਬੁੱਢੀ ਔਰਤ ਜਿਸਨੇ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ, ਉਹਨੇ ਬੇਨਤੀ ਕੀਤੀ ਕਿਉਂਕਿ ਉਹਦਾ ਭਰਾ ਇੱਕ ਕਤਲ ਦੇ ਕੇਸ ਵਿੱਚ ਕਿਸੇ ਉਹਦੇ ਵਿਰੋਧੀਆਂ ਨੇ ਉਹਨੂੰ ਝੂਠਾ ਪਸਾ ਦਿੱਤਾ, ਸਬੂਤ ਵੀ ਪੱਕੇ ਬਣਾ ਦਿੱਤੇ। ਅਤੇ ਉਹ ਬੁੱਢੀ ਔਰਤ ਗੁਰੂ ਪਿਆਰਿਓ ਜਿਸਦਾ ਨਾਮ ਪ੍ਰੀਤਮ ਕੌਰ ਸੀ, ਉਹ ਪਿੰਡ ਭਰੌਲੀ ਦੀ ਰਹਿਣ ਵਾਲੀ ਸੀ, ਬਾਬਾ ਜੀ ਦੀ ਸਮਾਧ 'ਤੇ ਮੱਥਾ ਟੇਕਣ ਆਈ। ਜਦੋਂ ਉਹਦਾ ਭਰਾ ਫੜਿਆ ਹੋਇਆ ਸੀ, ਬੜੀ ਟੁੱਟੀ ਹੋਈ ਲਾਚਾਰ ਬਾਬਾ ਜੀ ਦੀ ਸਮਾਧ 'ਤੇ ਅਰਦਾਸ ਕਰ ਰਹੀ ਹੈ, ਕਹਿਣ ਲੱਗੀ ਕਿ ਹੇ ਮਹਾਰਾਜ, ਮੇਰਾ ਭਰਾ ਅੱਜ ਝੂਠੇ ਕੇਸ ਵਿੱਚ ਉਹਦੇ ਵਿਰੋਧੀਆਂ ਨੇ ਫਸਾ ਦਿੱਤਾ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਤੁਸੀਂ ਤਾਂ ਜਾਣਦੇ ਹੋ ਵੀ ਕੀ ਸੱਚ ਹੈ। ਮਹਾਰਾਜ, ਸਬੂਤ ਵੀ ਪੱਕੇ ਬਣਾ ਦਿੱਤੇ ਨੇ ਉਹਨੂੰ ਫਸਾਉਣ ਵਾਸਤੇ। ਹੇ ਮਹਾਰਾਜ, ਮੇਰੀ ਭਰਜਾਈ, ਮੇਰੇ ਭਤੀਜੇ ਭਤੀਜੀਆਂ, ਉਹਦੇ ਬੱਚੇ ਸਾਰੇ ਰੁਲ ਜਾਣਗੇ। ਸਾਡੇ ਤਾਂ ਘਰ ਵਿੱਚ ਪਹਿਲਾਂ ਹੀ ਬੜੀ ਗਰੀਬੀ ਹੈ, ਕਿਰਪਾ ਕਰੋ, ਰਹਿਮਤ ਕਰੋ, ਗਰੀਬ ਕਰਕੇ, ਮਾੜਾ ਕਰਕੇ ਉਹਦੇ ਵਿਰੁੱਧ ਪੱਕੇ ਸਬੂਤ ਬਣਾ ਦਿੱਤੇ ਨੇ। ਮੈਂ ਇਹ ਤੁਹਾਡੇ ਦਰ 'ਤੇ ਸੁਖਣਾ ਸੁਖਦੀ ਹੈ ਕਿ ਜੇ ਤੁਸੀਂ ਮੇਰੇ ਭਰਾ ਨੂੰ ਛਡਾ ਦਿਓ, ਮੇਰੀ ਮੁਰਾਦ ਪੂਰੀ ਕਰ ਦਿਓ, ਤਾਂ ਮੈਂ ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਵਾਂਗੀ ਅਤੇ ਉਹਨਾਂ ਨੂੰ ਵਧੀਆ ਕੱਪੜੇ, ਕੰਘੇ, ਕੜੇ ਉਹਨਾਂ ਦੇ ਭੇਟਾ ਕਰਾਂਗੀ। ਅਤੇ ਗੁਰੂ ਪਿਆਰਿਓ, ਉਹਨੇ ਇਹ ਵੀ ਸੁਖਣਾ ਸੁਖੀ ਕਿ ਮੈਂ ਸਮਾਧ ਵੀ ਬਣਾਵਾਂਗੀ। ਸੱਚੀ ਆਤਮਾ ਬਾਬਾ ਨਿਹਾਲ ਸਿੰਘ ਜੀ ਮਹਾਰਾਜ, ਉਹਨਾਂ ਨੇ ਉਹ ਬੁੱਢੀ ਔਰਤ ਪ੍ਰੀਤਮ ਕੌਰ ਦੀ ਅਰਦਾਸ ਬੇਨਤੀ ਸੁਣੀ। ਜਦੋਂ ਅਰਦਾਸ ਬੇਨਤੀ ਸੁਣੀ ਤਾਂ ਉਸ ਔਰਤ ਦੀਆਂ ਬੇਨਤੀਆਂ ਪ੍ਰਵਾਨ ਕਰ ਲਈਆਂ। ਉਹਦਾ ਜਿਹੜਾ ਭਰਾ ਝੂਠੇ ਕਤਲ ਕੇਸ ਵਿੱਚ ਫੜਿਆ ਗਿਆ ਸੀ, ਉਹ ਨੌ ਬਾਰ ਨੌ ਬਰੀ ਹੋ ਗਿਆ। ਜਦੋਂ ਬਰੀ ਹੋ ਗਿਆ ਨਾ, ਉਹਦਾ ਭਰਾ ਛੁੱਟ ਗਿਆ, ਅਤੇ ਗੁਰੂ ਪਿਆਰਿਓ ਉਸ ਬੁੱਢੀ ਦੇ, ਉਸ ਮਾਤਾ ਦੇ, ਪ੍ਰੀਤਮ ਕੌਰ ਦੇ ਦਿਨ ਵੀ ਚੰਗੇ ਆ ਗਏ। ਘਰ ਵਿੱਚੋਂ ਗਰੀਬੀ ਵੀ ਹੌਲੀ ਹੌਲੀ ਦੂਰ ਹੋ ਗਈ ਅਤੇ ਉਹ ਮਾਤਾ ਆਪਣੀ ਜਿਹੜੀ ਉਹਨੇ ਸੁਖਣਾ ਸੁਖੀ ਸੀ ਨਾ ਕਿ ਮਹਾਰਾਜ, ਮੈਂ ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਵਾਂਗੀ, ਉਹਨਾਂ ਦੀ ਸੇਵਾ ਕਰਾਂਗੀ, ਉਹ ਸੁਖਣਾ ਭੁੱਲ ਗਈ। ਅਤੇ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਉਸ ਮਾਤਾ ਨੂੰ ਯਾਦ ਕਰਾਉਣ ਲਈ ਕਿ ਤੇਰੀ ਸੁਖਣਾ ਪੂਰੀ ਨਹੀਂ ਹੋਈ, ਇੱਕ ਚਮਤਕਾਰ ਪੇਸ਼ ਕੀਤਾ। ਕੈਸਾ ਚਮਤਕਾਰ? ਦੱਸਣ ਵਾਲੇ ਦੱਸਦੇ ਨੇ ਕਿ ਉਹ ਮਾਤਾ ਪ੍ਰੀਤਮ ਕੌਰ, ਉਹਦਾ ਪਤੀ ਸਾਧੂ ਸਿੰਘ, ਗਰਮੀਆਂ ਦੇ ਦਿਨ ਸਨ, ਆਪਣੇ ਖੇਤਾਂ ਦੇ ਪਿੜਾਂ ਵਿੱਚ ਸੁੱਤਾ ਹੋਇਆ ਸੀ। ਰਾਤ ਦਾ ਸਮਾਂ, ਜਦੋਂ ਅੱਧੀ ਰਾਤ ਹੋਈ ਤਾਂ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਘੋੜਿਆਂ 'ਤੇ ਉਹਦੇ ਪਾਸ ਆਏ। ਸਾਖਿਆਤ ਰੂਪ ਅੰਦਰ, ਕੋਈ ਸੁਪਨਾ ਨਹੀਂ ਆਇਆ ਉਹਨੂੰ, ਘੋੜਿਆਂ 'ਤੇ ਉਹਦੇ ਕੋਲ ਆਏ
ਪੰਜ ਸਿੱਖ ਸਨ ਮਹਾਂਪੁਰਸ਼ਾਂ ਦੇ ਨਾਲ ਉਹਨੂੰ ਜਗਾਇਆ। ਬੜੀ ਬੇਫਿਕਰੀ ਨੀਂਦ ਵਿੱਚ ਸੁੱਤਾ ਪਿਆ ਸੀ। ਪਹਿਲਾਂ ਤਾਂ ਉਹ ਘਬਰਾ ਗਿਆ, ਫਿਰ ਜਦੋਂ ਬਾਬਾ ਜੀ ਨੇ ਬੜੇ ਪਿਆਰ ਨਾਲ ਉਹਦੇ ਨਾਲ ਗੱਲਾਂ ਕੀਤੀਆਂ, ਉਹਦਾ ਮਨ ਸ਼ਾਂਤ ਹੋ ਗਿਆ। ਉਹਨੂੰ ਪਹਿਲਾਂ ਤਾਂ ਇਉਂ ਲੱਗਿਆ ਸੀ ਵੀ ਜਿਵੇਂ ਉਹਨੂੰ ਕੋਈ ਮਾਰਨ ਵਾਲੇ ਆ ਗਏ ਨੇ, ਉਹਦਾ ਮਨ ਸ਼ਾਂਤ ਹੋ ਗਿਆ। ਜਦੋਂ ਬਾਬਾ ਜੀ ਦੇ ਪਵਿੱਤਰ ਮੁੱਖੋਂ ਬਚਨ ਸੁਣੇ, ਸ਼ਾਂਤ ਹੋ ਗਿਆ। ਅਤੇ ਗੁਰੂ ਪਿਆਰਿਓ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਸਿੱਖਾ, ਸਾਡੇ ਘੋੜਿਆਂ ਲਈ ਦਾਣਾ ਪਾਣੀ ਲਿਆ ਅਤੇ ਆ ਵੇਖ ਸਾਡੇ ਨਾਲ ਪੰਜ ਸਿੱਖ ਨੇ, ਇਹ ਵੀ ਭੁੱਖੇ ਨੇ, ਇਹਨਾਂ ਨੂੰ ਵੀ ਭੁੱਖ ਲੱਗੀ ਹੈ, ਇਹਨਾਂ ਵਾਸਤੇ ਵੀ ਲੈ ਕੇ ਆ ਅਤੇ ਆਪਣੇ ਘਰ ਜਾ। ਕਿਉਂਕਿ ਗੁਰੂ ਪਿਆਰਿਓ, ਉਸ ਬੰਦੇ ਨੇ, ਉਹ ਮਾਤਾ ਪ੍ਰੀਤਮ ਕੌਰ ਦੇ ਪਤੀ ਸਾਧੂ ਸਿੰਘ ਨੇ ਜਦੋਂ ਮਹਾਂਪੁਰਸ਼ਾਂ ਨੂੰ ਵੇਖਿਆ ਤਾਂ ਉਹਨੂੰ ਇਉਂ ਲੱਗਿਆ ਵੀ ਵਾਕਿਆ ਹੀ ਕੋਈ ਪਹੁੰਚੇ ਹੋਏ ਮਹਾਂਪੁਰਸ਼ ਨੇ। ਬਾਬਾ ਜੀ ਕਹਿੰਦੇ ਵੀ ਆਪਣੇ ਘਰ ਜਾ ਕੇ ਘਰਵਾਲੀ ਨੂੰ ਆਖ ਵੀ ਜਿਹੜੀ ਤੂੰ ਸੁਖਣਾ ਸੁਖੀ ਸੀ ਨਾ ਪਵਿੱਤਰ ਸ਼ਹੀਦਾਂ ਦੇ ਅਸਥਾਨ 'ਤੇ, ਉਹ ਪੂਰੀ ਕਰ। ਜਦੋਂ ਸਾਧੂ ਸਿੰਘ ਨੇ ਇਹ ਗੱਲ ਸੁਣੀ, ਇੰਨਾ ਹੈਰਾਨ ਹੋਇਆ, ਬਾਬਾ ਜੀ ਤੋਂ ਆਗਿਆ ਲੈ ਕੇ ਘਰ ਚਲਿਆ ਗਿਆ। ਬਾਬਾ ਜੀ ਉਸੇ ਤਰ੍ਹਾਂ ਪੰਜ ਸਿੱਖਾਂ ਸਮੇਤ ਉਹਦੇ ਪਿੜ ਵਿੱਚ ਰਾਤ ਨੂੰ ਬੈਠੇ ਰਹੇ। ਘਰ ਪਹੁੰਚ ਕੇ ਉਹਨੇ ਆਪਣੀ ਪਤਨੀ ਨੂੰ ਆਖਿਆ, ਸਾਰੀ ਗੱਲ ਸੁਣਾਈ ਅਤੇ ਉਹ ਮਾਤਾ ਪ੍ਰੀਤਮ ਕੌਰ ਕਹਿਣ ਲੱਗੀ ਕਿ ਮੈਂ ਤਾਂ ਵਾਕਿਆ ਹੀ ਭੁੱਲ ਗਈ ਸੀ, ਮੈਂ ਅਰਦਾਸ ਕੀਤੀ ਸੀ ਮਹਾਂਪੁਰਸ਼ਾਂ ਦੇ ਚਰਨਾਂ 'ਚ ਮੇਰਾ ਵੀਰ ਛੁੱਟ ਜਾਵੇ, ਛੁੱਟ ਗਿਆ, ਪਰ ਮੈਂ ਸੁਖਣਾ ਦੇਣੀ ਭੁੱਲ ਗਈ ਹਾਂ ਅਤੇ ਸਾਨੂੰ ਇਹ ਸੁਖਣਾ ਹੁਣੇ ਪੂਰੀ ਕਰਨੀ ਚਾਹੀਦੀ ਹੈ। ਅਤੇ ਗੁਰੂ ਪਿਆਰਿਓ, ਪ੍ਰਸ਼ਾਦਾ ਤਿਆਰ ਕੀਤਾ, ਦੋਨਾਂ ਜੀਆਂ ਨੇ ਘੋੜਿਆਂ ਵਾਸਤੇ ਦਾਣਾ ਪਾਣੀ ਲਿਆ ਅਤੇ ਪਹੁੰਚ ਗਏ ਮਹਾਂਪੁਰਸ਼ਾਂ ਦੇ ਚਰਨਾਂ 'ਚ। ਮਾਤਾ ਪ੍ਰੀਤਮ ਕੌਰ, ਉਹਨੇ ਜਦੋਂ ਮਹਾਂਪੁਰਸ਼ਾਂ ਨੂੰ ਵੇਖਿਆ, ਨਮਸਕਾਰ ਕੀਤੀ, ਆਪਣੀ ਭੁੱਲ ਦੀ ਮੁਆਫ਼ੀ ਮੰਗ ਰਹੀ ਹੈ, ਮੁਆਫ਼ੀ ਮੰਗ ਰਹੀ ਹੈ। ਅਤੇ ਕਹਿੰਦੇ ਨੇ ਕਿ ਬਾਬਾ ਜੀ ਨੇ ਉਸੇ ਵਕਤ ਆਪਣੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਘੋੜਿਆਂ ਨੂੰ ਵੀ ਦਾਣਾ ਛਕਾਇਆ, ਪ੍ਰਸ਼ਾਦਾ ਛਕ ਕੇ ਬਾਬਾ ਜੀ ਪ੍ਰੀਤਮ ਕੌਰ ਅਤੇ ਉਸ ਦੇ ਪਤੀ ਨੂੰ ਹੁਕਮ ਦੇ ਰਹੇ ਨੇ ਕਿ ਤੁਸੀਂ ਜਿਸ ਤਰ੍ਹਾਂ ਇਹ ਸੁਖਣਾ ਪੂਰੀ ਕੀਤੀ ਹੈ ਨਾ ਅਤੇ ਸਮਾਧ ਬਣਾਉਣ ਦੀ ਵੀ ਸੁਖਣਾ ਸੁਖੀ ਸੀ। ਬਾਬਾ ਜੀ ਨੇ ਜਗ੍ਹਾ ਦੱਸ ਦਿੱਤੀ ਵੀ ਉਸ ਜਗ੍ਹਾ ਜਾ ਕੇ ਸਮਾਧ ਬਣਾਓ। ਅਤੇ ਗੁਰੂ ਪਿਆਰਿਓ, ਬਾਬਾ ਜੀ ਨੇ ਆਖਿਆ ਵੀ ਸਮਾਧ ਬਣਾਉਣੀ ਹੈ, ਪ੍ਰਸ਼ਾਦਾ ਅਤੇ ਕੱਪੜੇ ਲੀੜੇ ਸਿੰਘਾਂ ਨੂੰ ਦਿਓ। ਪੰਜ ਪੰਜ ਕਰਮਾਂ 'ਤੇ ਨਿਸ਼ਾਨ ਲਾ ਦਿੱਤਾ ਮਹਾਂਪੁਰਸ਼ਾਂ ਨੇ। ਅਤੇ ਗੁਰੂ ਪਿਆਰਿਓ, ਮਾਤਾ ਪ੍ਰੀਤਮ ਕੌਰ ਅਤੇ ਉਹਦਾ ਪਤੀ ਸਾਧੂ ਸਿੰਘ ਕਹਿਣ ਲੱਗੇ, ਮਹਾਰਾਜ, ਹੇ ਮਹਾਂਪੁਰਸ਼ੋ, ਵੀ ਜਿਸ ਦੀ ਇਹ ਜਗ੍ਹਾ ਹੈ, ਜੇ ਉਹਨੇ ਸਾਨੂੰ ਇਹ ਸਾਰਾ ਕੁਝ ਨਾ ਕਰਨ ਦਿੱਤਾ ਤਾਂ ਫਿਰ। ਬਾਬਾ ਨਿਹਾਲ ਸਿੰਘ ਜੀ ਕਹਿਣ ਲੱਗੇ ਕਿ ਘਬਰਾਓ ਨਾ, ਉਹ ਅਕਾਲ ਪੁਰਖ, ਉਹਦੀ ਮਰਜ਼ੀ ਹੈ, ਉਹ ਆਪ ਸਹਾਇਤਾ ਕਰੇਗਾ, ਬਾਕੀ ਅਸੀਂ ਸਾਰਾ ਕੁਝ ਦੇਖ ਲਵਾਂਗੇ। ਅਤੇ ਗੁਰੂ ਪਿਆਰਿਓ, ਬਾਬਾ ਜੀ ਇੰਨਾ ਕਹਿ ਕੇ ਪੰਜਾਂ ਸਿੰਘਾਂ ਸਮੇਤ ਅਲੋਪ ਹੋ ਗਏ। ਜਦੋਂ ਮਾਤਾ ਪ੍ਰੀਤਮ ਕੌਰ ਅਤੇ ਸਾਧੂ ਸਿੰਘ ਨੇ ਵੇਖਿਆ, ਇੰਨੇ ਹੈਰਾਨ ਹੋਏ, ਇੰਨੇ ਹੈਰਾਨ ਹੋਏ, ਹੈਰਾਨੀ ਦੀ ਉਹਨਾਂ ਦੀ ਕੋਈ ਹੱਦ ਨਾ ਰਹੀ। ਅਤੇ ਗੁਰੂ ਪਿਆਰਿਓ, ਉਹਨਾਂ ਨੂੰ ਘੋੜਿਆਂ ਦੇ ਚੱਲਣ ਦੀਆਂ ਪੈਰਾਂ ਦੀਆਂ ਆਵਾਜ਼ਾਂ ਪ੍ਰਤੱਖ ਸੁਣਾਈ ਦੇ ਰਹੀਆਂ ਸਨ, ਪਰ ਅਸਲ ਵਿੱਚ ਦਿਸ ਕੁਝ ਨਹੀਂ ਸੀ ਰਿਹਾ। ਇਹ ਤਾਂ ਚਮਤਕਾਰ ਹੀ ਸੀ ਨਾ ਬਾਬਾ ਜੀ ਦਾ। ਜਦੋਂ ਦੂਸਰਾ ਦਿਨ ਹੋਇਆ ਤਾਂ ਗੁਰੂ ਪਿਆਰਿਓ ਮਾਤਾ ਪ੍ਰੀਤਮ ਕੌਰ ਅਤੇ ਉਸ ਦੇ ਪਤੀ ਸਾਧੂ ਸਿੰਘ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਨਵੇਂ ਕੱਪੜੇ ਦਿੱਤੇ, ਸੱਚੀ ਸੇਵਾ ਕੀਤੀ। ਜਿਨ੍ਹਾਂ ਸਿੰਘਾਂ ਨੇ ਪ੍ਰਸ਼ਾਦੇ ਛਕੇ ਉਹਨਾਂ ਵਿੱਚੋਂ ਇੱਕ ਸਿੰਘ ਜੈਮਲ ਸਿੰਘ, ਪਿੰਡ ਤਲਣ ਨਿਵਾਸੀ, ਉਹ ਗੁਰੂ ਪਿਆਰਿਓ ਬਾਬਾ ਜੀ ਦੇ ਹੁਕਮ ਅਨੁਸਾਰ ਪ੍ਰੀਤਮ ਕੌਰ ਅਤੇ ਉਸ ਦੇ ਪਤੀ ਸਾਧੂ ਸਿੰਘ ਨੂੰ ਜੋ ਖੇਤ ਵਿੱਚ ਪੰਜ ਪੰਜ ਕਰਮਾਂ ਚੌਹਾਂ ਪਾਸਿਆਂ 'ਤੇ ਨਿਸ਼ਾਨ ਲਗਾਉਣ ਲਈ ਆਖਿਆ ਸੀ, ਨਿਸ਼ਾਨ ਲਾਏ ਸਨ। ਬਾਬਾ ਜੀ ਦੇ ਕਹੇ ਅਨੁਸਾਰ ਜਦੋਂ ਉਸ ਦੇ ਮਾਲਕ ਸਾਹਿਬ ਸਿੰਘ ਅਤੇ ਵਜ਼ੀਰ ਸਿੰਘ ਥਾਂ ਨਹੀਂ ਛੱਡਦੇ ਸਨ, ਕਿਉਂਕਿ ਨਿਸ਼ਾਨ ਤਾਂ ਮਹਾਂਪੁਰਸ਼ਾਂ ਨੇ ਲਾ ਦਿੱਤੇ ਸਨ, ਪਰ ਉਸ ਜਗ੍ਹਾ ਦੇ ਜੋ ਮਾਲਕ ਸਨ ਉਹ ਥਾਂ ਨਹੀਂ ਛੱਡਦੇ ਸਨ ਜਿੱਥੇ ਬਾਬਾ ਜੀ ਨੇ ਨਿਸ਼ਾਨ ਲਾਏ ਸਨ। ਅਤੇ ਗੁਰੂ ਪਿਆਰਿਓ ਅਚਾਨਕ ਬਾਬਾ ਜੀ ਨੇ ਉਹਨਾਂ ਨੂੰ ਆਪਣੀ ਸ਼ਕਤੀ ਦਿਖਾਈ, ਉਹਨਾਂ ਨਾਲ ਐਸੀਆਂ ਦੁਰਘਟਨਾਵਾਂ ਬੀਤੀਆਂ, ਐਸੇ ਉਹਨਾਂ ਦੇ ਘਰਾਂ ਵਿੱਚ ਨੁਕਸਾਨ ਹੋਏ, ਉਹਨਾਂ ਨੂੰ ਆਪਣੀ ਭੁੱਲ ਮੰਨਣੀ ਪਈ ਅਤੇ ਗੁਰੂ ਪਿਆਰਿਓ ਸਮਾਧ ਬਣ ਗਈ। ਪਰ ਅੱਜ ਉੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਪਵਿੱਤਰ ਗੁਰਦੁਆਰਾ ਬਣਿਆ ਹੋਇਆ, ਜਿੱਥੇ ਲੋਕ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ। ਐਸੀਆਂ ਲੀਲਾ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਜੀ ਦੀਆਂ। ਅਤੇ ਗੁਰੂ ਪਿਆਰਿਓ ਇਸ ਪਵਿੱਤਰ ਜਗ੍ਹਾ ਨੂੰ ਸ਼ਹੀਦਾਂ ਦੀ ਜਗ੍ਹਾ ਕਿਉਂ ਆਖਿਆ ਜਾਂਦਾ ਹੈ? ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੈ, ਗ੍ਰੰਥਾਂ ਵਿੱਚ ਲਿਖਿਆ ਵੀ ਜਿਹੜੇ ਕੌਮ ਲਈ ਮਰ ਜਾਂਦੇ ਨੇ ਉਹਨਾਂ ਨੂੰ ਵੀ ਸ਼ਹੀਦ ਆਖਿਆ ਜਾਂਦਾ ਹੈ, ਜਿਹੜੇ ਆਪਣੇ ਦੇਸ਼ ਲਈ ਮਰ ਜਾਂਦੇ ਨੇ ਉਹਨਾਂ ਨੂੰ ਵੀ ਸ਼ਹੀਦ ਆਖਿਆ ਜਾਂਦਾ ਹੈ। ਅਤੇ ਜਿਹੜੇ ਇਸ ਦੁਨੀਆ ਵਿੱਚ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ ਲਾ ਕੇ ਜਾਂਦੇ ਨੇ ਉਹ ਵੀ ਅਮਰ ਸ਼ਹੀਦ ਹੁੰਦੇ ਨੇ। ਅਤੇ ਗੁਰੂ ਪਿਆਰਿਓ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਨੇ ਲੋਕ ਭਲਾਈ ਦੇ ਇੰਨੇ ਕੰਮ ਕੀਤੇ, ਆਪਣਾ ਸਾਰਾ ਜੀਵਨ ਭੇਟ ਕਰ ਦਿੱਤਾ। ਇਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਅਸਲ ਜੀਵਨ ਜਿਉਣਾ ਸਿਖਾਇਆ। ਅਤੇ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਅੱਜ ਜੋ ਵੀ ਅਰਦਾਸ ਕਰਦਾ ਹੈ, ਬਾਬਾ ਹਰਨਾਮ ਸਿੰਘ ਜੀ ਦੇ ਚਰਨਾਂ ਵਿੱਚ ਜੋ ਵੀ ਬੇਨਤੀ ਕਰਦਾ ਹੈ ਉਹਦੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ। ਅਤੇ ਗੁਰੂ ਪਿਆਰਿਓ ਮਹਾਂਪੁਰਸ਼ ਉਹਨਾਂ ਨੇ ਵੀ ਇਹੀ ਸੰਗਤਾਂ ਨੂੰ ਆਖਿਆ ਸੀ ਵੀ ਜਿਹੜਾ ਇੱਥੇ ਸੁਖਣਾ ਸੁਖੇਗਾ, ਅਖੰਡ ਪਾਠ ਕਰਾਏਗਾ, ਉਹਦੀਆਂ ਮਨੋ ਕਾਮਨਾਵਾਂ ਪੂਰਨ ਹੋ ਜਾਣਗੀਆਂ।
ਤਲਣ ਸਾਹਿਬ ਦੇ ਗੁਰਦੁਆਰੇ ਜੋ ਤਲਣ ਸਾਹਿਬ ਦੇ ਗੁਰਦੁਆਰੇ ਜੋ ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ।
ਤਲਣ ਸਾਹਿਬ ਦੇ ਗੁਰਦੁਆਰੇ ਜੋ ਤਲਣ ਸਾਹਿਬ ਦੇ ਗੁਰਦੁਆਰੇ ਜੋ
ਅਖੰਡ ਪਾਠ ਕਰਾਉਂਦੇ ਨੇ ਉਹ ਗੁਰਸਿੱਖ ਨੇ ਗੁਰੂ ਦੇ ਪਿਆਰੇ ਮਨ ਚਿੰਦਿਆ ਫਲ ਪਾਉਂਦੇ ਨੇ।
ਤਲਣ ਸਾਹਿਬ ਦੇ